ਸਲੋਕ ਮਹੱਲਾ ਪੰਜਵਾ। ਹਰਨਾਖੀ ਕੂ ਸਚ ਬੈਣ ਸੁਣਾਈ, ਜੋ ਤੋ ਕਰੇ ਉਧਾਰਨ। ਸੁੰਦਰ ਬਚਨ ਤੁਮ ਸੁਣੋ ਛਬੇਲੀ, ਪਿਰ ਤੈਂਡਾ ਮਨ ਸਾਧਾਰਨ। ਉੱਤਮ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਮੱਧਮ ਸਖੀਆਂ ਜਿਹੜੀਆਂ ਪ੍ਰਾਪਤੀ ਦੀ ਇੱਛਾ ਵਾਲੀਆਂ, ਇਹਨਾਂ ਦੋਨਾਂ ਦਾ ਆਪਸ ਵਿੱਚ ਸੰਵਾਦ ਹੁੰਦਾ। ਮਹਾਰਾਜ ਦੱਸਦੇ ਨੇ ਉਹਨਾਂ ਸੰਵਾਦ ਆਪਸ ਵਿੱਚ ਕਿਵੇਂ ਹੁੰਦਾ। ਹਰਨਾਖੀ ਕੂ ਸੱਚ ਬੈਣ ਸੁਣਾਈ, ਹੇ ਹਰਨ ਵਾਂਗੂ ਸੁੰਦਰ ਨੇਤਰਾਂ ਵਾਲੀ, ਭਾਵ ਸੁਰਤੀ ਸਿਮਰਤੀ ਰੂਪ ਅੱਖਾਂ ਵਾਲੀ, ਮੈਂ ਤੈਨੂੰ ਸੱਚਾ ਬਚਨ ਸੁਣਾਉਂਦੀ ਹਾਂ ਜੋ ਤੇਰਾ ਉਧਾਰ ਕਰੇ। ਸੁਣ ਇਹ ਛਬੀਲੀ, ਤੂੰ ਸੁੰਦਰ ਬਚਨ ਸੁਣਨਾ ਕਰ, ਫੇਰ ਪੀਰੀ ਤੇਰੇ ਮਨ ਨੂੰ ਸੁਧਾਰੇਗਾ, ਫੇਰ ਤੇਰੇ ਉੱਤੇ ਕਿਰਪਾ ਹੋਣੀ ਹੈ, ਤੂੰ ਸੁਣ ਧਿਆਨ ਦੇ ਨਾਲ। ਛਬੀਲੀ ਹੁੰਦੀ ਸੋਭਾ ਵਾਲੀ। ਦੁਰਜਨ ਸੇਤੀ ਨੇਹੋ ਰਚਾਇਓ, ਦੱਸ ਵਿਖਾ ਮੈਂ ਕਾਰਨ। ਊਣੀ ਨਾਹੀ ਝੂਣੀ ਨਾਹੀ, ਨਾਹੀ ਕਿਸੇ ਵੀ ਹੂਣੀ। ਤੂੰ ਜੋ ਦੁਰਜਨ ਹੈ ਨਾ, ਖੋਟੇ ਜਨ, ਖੋਟੇ ਪੁਰਸ਼, ਕਾਮ ਕ੍ਰੋਧ ਆਦਿਕ ਨਾਲ ਪ੍ਰੇਮ ਰਚਾਇਆ ਇਹਨਾਂ ਨਾਲ, ਕਾਮ ਕ੍ਰੋਧ ਹੋਣਾ ਨਾਲ, ਕਾਮੀਆਂ ਕ੍ਰੋਧੀਆਂ ਨਾਲ, ਇਸ ਵਾਸਤੇ ਮੈਨੂੰ ਦੱਸ ਇਸ ਦਾ ਕੀ ਕਾਰਨ ਹੈ। ਮੈਂ ਵੇਖਾਂ ਤਾਂ ਸਹੀ, ਤੂੰ ਇਹਦਾ ਲਾਭ ਵੇਖ, ਕੀ ਲਾਭ ਹੈ ਇਹਦਾ। ਇਹਨਾਂ ਵਿੱਚ ਲੱਗਣ ਕਰਕੇ ਅੰਤ ਨੂੰ ਬੁਰਾ ਹੀ ਫਲ ਹੁੰਦਾ, ਦੁੱਖ ਹੀ ਮਿਲਦਾ। ਕਿਸੇ ਪਦਾਰਥ ਕਰਕੇ ਤੂੰ ਊਣੀ ਖਾਲੀ ਨਹੀਂ, ਗੁਣਾ ਕਰਕੇ ਵੀ ਤੂੰ ਝੂਣੀ ਨਹੀਂ, ਤੈਨੂੰ ਝੂਣੀ ਝੋਰਾ ਵੀ ਨਹੀਂ, ਅਤੇ ਕਿਸੇ ਅੰਗ ਤੋਂ ਵੀ ਹੋਣੀ ਬਿਨਾਂ ਨਹੀਂ ਹੈਗੀ। ਤੂੰ ਤੇਰੇ ਸਰੀਰ ਦੇ ਸਾਰੇ ਅੰਗ ਪ੍ਰਤੰਗ ਸੋਹਣੇ, ਕਿਸੇ ਸ਼ਾਸਤਰ ਤੋਂ ਵੀ ਬਿਨਾਂ ਨਹੀਂ ਤੂੰ। ਫਿਰ ਛੈਲ ਛਬੀਲਾ ਛੱਡ ਗਵਾਇਓ, ਦੁਰਮਤ ਕਰਮ ਵਿਹੋਣੀ। ਨਾ ਹਾਂ ਭੁੱਲੀ ਨਾ ਹਾਂ ਚੁੱਕੀ, ਨਾ ਮੈਂ ਨਾ ਹੀ ਦੋਸਾ। ਛੈਲ ਛਬੀਲਾੜਾ ਸੁੰਦਰ ਸ਼ਬ ਸ਼ੋਭਾ ਵਾਲੇ ਪਤੀ ਪਰਮਾਤਮਾ ਨੂੰ ਤੂੰ ਛੱਡ ਗਵਾਇਆ, ਇਸ ਕਰਕੇ ਹੇ ਦੁਰਮਤ ਖੋਟੀ ਬੁੱਧੀ ਵਾਲੀਏ, ਤੂੰ ਸ੍ਰੇਸ਼ਟ ਕਰਮਾਂ ਤੋਂ ਬਿਨਾਂ। ਹੁਣ ਜਗਿਆਸੂ ਰੂਪ ਮੱਧਮ ਸਖੀ ਕਹਿੰਦੀ ਹੈ, ਮੇਰੇ ਵੀ ਕੀ ਇਖਤਿਆਰ ਹੈ ਜੀ, ਨਾ ਮੈਂ ਭੁੱਲੀ ਹਾਂ ਮਨ ਕਰਕੇ, ਨਾ ਮੈਂ ਚੁੱਕੀ ਹਾਂ ਬਾਣੀ ਕਰਕੇ, ਨਾ ਹੀ ਮੇਰੇ ਤਨ ਵਿੱਚ ਕੋਈ ਦੋਸ਼ ਹੈ। ਜਿਤ ਹੋਂ ਲਾਈ ਤਿਤ ਹੋਂ ਲੱਗੀ, ਤੂੰ ਸੁਣ ਸੱਚ ਸੰਦੇਸਾ। ਕਹਿੰਦੇ ਜਿਸ ਪਾਸੇ ਪਰਮੇਸ਼ਰ ਨੇ ਮੈਨੂੰ ਲਾਇਆ, ਮੈਂ ਉਸੇ ਪਾਸੇ ਲੱਗੀ ਹਾਂ ਜੀ, ਤੂੰ ਮੇਰਾ ਸੱਚਾ ਸੁਨੇਹਾ ਸੁਣ। ਉੱਤਮ ਸਖੀ ਕਹਿੰਦੀ, ਬ੍ਰਹਮ ਗਿਆਨੀ ਪੂਰਨ ਗੁਰਸਿੱਖ, ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਉਹੀ ਸੁਹਾਗਵੰਤੀ ਹੈ, ਉਹੀ ਸ੍ਰੇਸ਼ਟ ਭਾਗਾਂ ਵਾਲੀ ਹੈ, ਜਿਸ ਉੱਤੇ ਪਿਰੀ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਧਾਰੀ ਹੈ। ਪਤੀ ਨੇ ਉਹਦੇ ਸਾਰੇ ਔਗਣ ਦੂਰ ਕੀਤੇ ਹੈ ਅਤੇ ਉਹਨੂੰ ਆਪਣੇ ਗਲ ਨਾਲ ਲਗਾ ਕੇ ਸਵਾਰਿਆ। ਕਰਮਹੀਣ ਤਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣ ਹੈ ਰਲੀਆ, ਇੱਕ ਦੇਵੋ ਰਾਤ ਮੁਰਾਰੀ। ਹੁਣ ਜਗਿਆਸੀ ਰੂਪ ਮੱਧਮ ਸਖੀ ਕਹਿੰਦੀ ਹੈ ਕਿ ਮੈਂ ਸ੍ਰੇਸ਼ਟ ਕਰਮਾਂ ਤੋਂ ਰਹਿਤ ਇਸਤਰੀ ਬੇਨਤੀ ਕਰਦੀ ਹਾਂ ਜੀ, ਇਹ ਮੇਰੇ ਵਾਹਿਗੁਰੂ, ਤੇਰੇ ਨਾਲ ਮਿਲਣ ਦੀ ਮੇਰੀ ਵਾਰੀ ਕਦੋਂ ਆਵੇਗੀ। ਜਿਹੜੀਆਂ ਸੁਹਾਗਣਾਂ ਨੇ, ਬ੍ਰਹਮ ਗਿਆਨੀ ਨੇ, ਜਿਨ੍ਹਾਂ ਨੂੰ ਪ੍ਰਕਾਸ਼ ਹੋ ਗਿਆ ਹਿਰਦੇ 'ਚ, ਉਹ ਸਾਰੀਆਂ ਹੀ ਖੁਸ਼ੀਆਂ ਨੂੰ ਮਾਣਦੀਆਂ ਭੋਗਦੀਆਂ। ਇਹ ਮਰਾਰੀਕ ਅਵਸਥਾ ਰੂਪੀ ਰਾਤ ਮੈਨੂੰ ਵੀ ਦਿਓ, ਮੇਰੀ ਵੀ ਅਵਸਥਾ ਸਫਲੀ ਕਰੋ ਜੀ। ਹੁਣ ਸਤਿਗੁਰੂ ਹੌਸਲਾ ਦਿੰਦੇ ਨੇ, ਮਹੱਲਾ ਪੰਜਵਾ। ਕਾਹੇ ਮਨ ਤੂ ਡੋਲਤਾ, ਹਰ ਮਨਸਾ ਪੂਰਨ ਹਾਰ। ਸਤਿਗੁਰ ਪੁਰਖ ਤੇ ਆਏ ਤੂੰ, ਸਭ ਦੁੱਖ ਵਿਸਾਰਨ ਹਾਰ। ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਮਨ ਤੂੰ ਕਾਹਦੇ ਵਾਸਤੇ ਭਟਕਦਾ ਫਿਰਦਾ, ਜੀਵ ਕਿਉਂ ਭਟਕਦਾ। ਉਹ ਹਰੀ ਹੈ, ਪਰਮਾਤਮਾ ਹੈ, ਸਭ ਮਨਸ਼ਾ ਵਾਸ਼ਨਾ ਇੱਛਾ ਜਿਹੜੀਆਂ ਹੁੰਦੀਆਂ ਨੇ ਪੂਰੇ ਕਰਨ ਵਾਲਾ ਹੈ। ਹੁਣ ਤੂੰ ਸਤਿਗੁਰਾਂ ਦੁਆਰਾ ਤੂੰ ਅਕਾਲ ਪੁਰਖ ਨੂੰ ਦਿਲ ਦੀ ਭਾਵਨਾ ਨਾਲ ਅੰਦਰੋਂ ਧਿਆਉਣਾ ਕਰ। ਉਹ ਵਾਹਿਗੁਰੂ ਸਾਰਿਆਂ ਦੁੱਖਾਂ ਦੇ ਨਿਵਿਰਤ ਕਰਨ ਵਾਲਾ, ਦੂਰ ਕਰਨ ਵਾਲਾ। ਕਿਵੇਂ ਕਰਾਂ ਜੀ? ਆਪ ਹੀ ਸਿੱਖਿਆ ਦਿਓ ਕਿਰਪਾ ਕਰਕੇ ਮਹਾਰਾਜ। ਹਰ ਨਾਮ ਮਾਇਆ ਰਾਧ ਮਨ, ਸਭ ਕਿਲ ਵਿਖ ਜਾਹੇ ਵਿਕਾਰ। ਜਿਨ ਕੋ ਪੂਰਬ ਲਿਖਿਆ, ਤਿੰਨ ਰੰਗ ਲੱਗਾ ਨਿਰੰਕਾਰ। ਇਹ ਮਨ ਤੂੰ ਹਰੀ ਨਾਮ ਨੂੰ ਆਰਾਧਨਾ ਕਰ, ਤਾਂ ਸਾਰੇ ਪਾਪਾਂ ਰੂਪੀ ਵਿਕਾਰ ਚਲੇ ਜਾਣਗੇ। ਜਿਨ੍ਹਾਂ ਨੂੰ ਪੂਰਬਲਾ ਸ੍ਰੇਸ਼ਟ ਲੇਖ ਲਿਖਿਆ ਹੋਇਆ, ਫਲ ਦੇਣ ਨੂੰ ਪ੍ਰਾਪਤ ਹੋਇਆ, ਉਹਨਾਂ ਦਾ ਨਿਰੰਕਾਰ ਨਾਲ ਰੰਗ ਲੱਗ ਗਿਆ, ਪ੍ਰੇਮ ਲੱਗ ਗਿਆ। ਓਨੀ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਅਪਾਰ। ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਉਹਨਾਂ ਨੇ ਮਾਇਆ ਦਾ ਜਿਹੜਾ ਸੁਆਵੜਾ ਸੀ, ਸੁਆਵ ਭਾਵ ਸਵਾਦ, ਸੁਆਵੜਾ ਲਾਭ ਛੱਡ ਦਿੱਤਾ ਅਤੇ ਬੇਅੰਤ ਨਾਮ ਰੂਪ ਧਨ ਜਿਹੜਾ ਇਕੱਠਾ ਕੀਤਾ, ਅੱਠੇ ਪਹਿਰ ਇੱਕ ਪਰਮਾਤਮਾ ਦੇ ਵਿੱਚ ਲਿਵ ਲਾ ਕੇ ਉਹ ਅਪਾਰ ਜਿਹੜਾ ਬੇਅੰਤ ਹੈ ਪਰਮਾਤਮਾ, ਬੇਅੰਤ ਰੂਪ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਨੇ ਉਹ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ ਮਨ ਪਿਆਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ, ਮੈਂ ਜਨ ਇੱਕ ਦਾਨ ਮੰਗਦਾ ਸੇਵਕ ਤੁਹਾਡਾ, ਬੇਨਤੀ ਇਉਂ ਕਰਨੀ, ਕਹਿੰਦੇ ਕਿ ਮੇਰੇ ਮਨ ਵਿੱਚ ਬੜਾ ਪਿਆਰ ਆ, ਆਪ ਆਪਣਾ ਦਰਸ਼ਨ ਦੇਣਾ ਕਰੋ ਜੀ, ਮੇਰੇ ਮਨ 'ਚ ਬਹੁਤ ਪਿਆਰ ਹੈ ਮਹਾਰਾਜ ਜੀ ਤੁਹਾਡੇ ਨਾਲ, ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦਿਓ। ਅਤੇ ਪਿਆਰ ਨਾਲ ਬੇਨਤੀ ਕਰੀਏ, ਫਿਰ ਸਤਿਗੁਰੂ ਦਰਸ਼ਨ ਵੀ ਦਿੰਦੇ ਨੇ। ਵੀ ਗੁਰਸਿੱਖ ਦੀ ਬਹੁਤੀ ਚਾਹਨਾ ਬਈ, ਹਾਲੇ ਚਾਹਨਾ ਤਾਂ ਆਪਣੀ ਹੋਰ ਹੀ ਪਾਸੇ ਲੱਗੀ ਹੋਈ ਹੈ, ਐਨ ਖਿੱਚ ਕੇ ਚਾਹਨਾ ਲੱਗੀ ਹੋਈ ਕਿ ਮਾਇਆ ਦਾ ਢੇਰ ਲੱਗ ਜੇ, ਚਾਹਨਾ ਲੱਗੀ ਹੋਈ ਹੈ ਮੈਨੂੰ ਆਹ ਮਿਲ ਜੇ, ਉਹ ਮਿਲ ਜੇ, ਉਹ ਮਿਲ ਜੇ, ਉਹ ਮਿਲ ਜੇ, ਹਜ਼ਾਰ ਕੁ ਮੰਗ ਤਾਂ ਖੜੀ ਹੋਈ ਹੈ, ਇਹ ਸਾਰੀ ਮਾਇਆ ਚਿੰਬੜੀ ਹੋਈ। ਕਈਆਂ ਦੇ ਲੜਕਾ ਨਹੀਂ ਹੁੰਦਾ, ਸਾਰੀ ਜ਼ਿੰਦਗੀ ਉਹ ਲੜਕੇ 'ਤੇ ਹੀ ਨਿਗਾਹ ਲਾ ਕੇ ਬੈਠੇ, ਲੜਕਾ ਉਹ ਰੱਬ ਵਾਲੇ ਪਾਸੇ ਤਾਂ ਰਹਿ ਗਿਆ। ਨਹੀਂ ਲੜਕਾ ਹੁੰਦਾ, ਰੱਬ ਨੂੰ ਹੀ ਮੰਗ ਲਓ। ਰਾਣੀ ਮੈਣੀ ਨੇ ਕਿਹਾ ਸੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਅੱਖਾਂ ਮੀਚ ਕੇ ਬੈਠੀ ਹੈ ਬਾਲ ਲੀਲਾ ਗੁਰੂ ਘਰ ਪਟਨਾ ਸਾਹਿਬ। ਸਤਿਗੁਰੂ ਜੀ ਛੋਟੀ ਜਿਹੀ ਅਵਸਥਾ ਦੇਖੋ, 4 ਸਾਲ ਦੀ ਉਮਰ ਹੈ, ਹੌਲੀ ਹੌਲੀ ਗਏ ਜੋੜਾ ਉਤਾਰ ਕੇ ਉਹਦੀ ਗੋਦੀ 'ਚ ਜਾ ਕੇ ਬਹਿ ਕੇ ਕਹਿੰਦੇ ਮਾਂ ਮੈਂ ਛੋਲੇ ਪੂਰੀ ਖਾਸਾ। ਰਾਣੀ ਮੈਣੀ ਦੀਆਂ ਅੱਖਾਂ ਖੁੱਲ੍ਹੀਆਂ, ਬੜੀ ਖੁਸ਼ ਹੋਈ, ਕਹਿੰਦੇ ਮਾਂ ਮੈਂ ਤੇਰਾ ਪੁੱਤ ਹਾਂ, ਆਇਆ ਪੁੱਤ ਬਣਾ ਲਓ ਰੱਬ ਨੂੰ, ਫੇਰ ਤਾਂ ਸਵਾਦ ਵੀ ਹੈ। ਉਹ ਜਿਹੜਾ ਆਪਣਾ ਖਿਆਲ ਇੱਕ ਟਿਕਟਿਕੀ ਲੱਗ ਜਾਂਦੀ ਨਾ, ਉਹ ਮਾਇਆ ਹੀ ਹੁੰਦੀ ਤੋੜਨ ਨੂੰ। ਇੱਕ ਬੰਦਾ ਸਾਰੀ ਜ਼ਿੰਦਗੀ ਸੋਚਦਾ ਮੈਨੂੰ ਘਰ ਮਿਲਿਆ ਹੀ ਨਹੀਂ, ਘਰ 'ਤੇ ਹੀ ਜ਼ੋਰ ਲਾਤਾ ਉਹਨੇ, ਘਰ ਤਾਂ ਬਣ ਗਿਆ ਫਿਰ ਆਪ ਚੜ੍ਹਾਈਆਂ ਕਰ ਗਿਆ, ਪੁੱਤ ਤਾਂ ਆ ਗਿਆ ਫਿਰ ਆਪ ਚੜ੍ਹਾਈਆਂ ਕਰ ਗਿਆ। ਇੱਕ ਗੱਲ 'ਤੇ ਟਿਕਟਿਕੀ ਨਾ ਲਾਓ ਵੀ ਮੈਨੂੰ, ਉਹ ਤਾਂ ਬਹੁਤ ਕੰਮ ਖਰਾਬ ਹੈ, ਮਾਇਆ, ਇਹ ਮਾਇਆ ਪੈ ਗਈ ਤੁਹਾਨੂੰ, ਤੁਹਾਨੂੰ ਰੱਬ ਨਾਲ ਟਿਕਟਿਕੀ ਲਾਉਣੀ ਚਾਹੀਦੀ, ਹੋਰ ਨਹੀਂ ਕਿਤੇ ਲਾਓ, ਇੱਕ ਪਰਮਾਤਮਾ ਮਿਲੇ ਬਸ, ਇਹ ਜੇ ਟਿਕਟਿਕੀ ਲੱਗ ਜੇ ਸਭ ਤੋਂ ਵਧੀਆ ਹੈ। ਕਈਆਂ ਨੂੰ ਬੁਖਾਰ ਚੜਿਆ ਪਿਆ ਹੁੰਦਾ, ਆਹ ਚੀਜ਼ ਨਹੀਂ ਮਿਲੀ, ਉਹ ਨਹੀਂ ਮੇਰਾ ਬਣਿਆ, ਆਹ ਨਹੀਂ ਮੇਰਾ ਬਣਿਆ, ਬਸ ਇੱਕੋ ਹੀ ਗੱਲ ਦੀ ਲਿੱਲ ਲਾ ਲੈਣੀ, ਉਹਨੂੰ ਛੱਡ ਦਿਓ, ਇੱਕ ਟਿਕ ਲਾਓ ਕਿ ਪਰਮਾਤਮਾ ਮਿਲੇ, ਦਰਸ਼ਨ ਹੋਣ, ਕਿਰਪਾ ਹੋਵੇ। 960 ਅੰਗ 'ਤੇ ਅੱਗੇ ਫਰਮਾਉਂਦੇ ਨੇ, ਪੌੜੀ ਜਿਸ ਤੂੰ ਆਵ ਹੈ ਚਿੱਤ ਤਿਸਨੋਂ ਸਦਾ ਸੁੱਖ, ਜਿਸ ਤੂੰ ਆਵ ਹੈ ਚਿੱਤ ਤਿਸ ਜਮ ਨਾ ਹੈ ਦੁੱਖ। ਇਹ ਵਾਹਿਗੁਰੂ ਜਿਹਨੂੰ ਤੂੰ ਯਾਦ ਆਉਂਦਾ ਉਹਨੂੰ ਸਦਾ ਹੀ ਸੁੱਖ ਹੁੰਦਾ, ਜਿਹਨੂੰ ਚੇਤੇ ਆਉਂਦਾ ਉਹਨੂੰ ਜਮਾਂ ਦਾ ਦੁੱਖ ਹੀ ਨਹੀਂ ਹੁੰਦਾ। ਚੀਤ ਆਵੇ ਤਾਂ ਮਹਾਂ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਧਾ ਪੂਰੀ, ਚੀਤ ਆਵੇ ਤਾਂ ਕਬਹਿ ਨਾ ਝੂਰੀ। ਜਿਸ ਤੂੰ ਆਵ ਹੈ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਹਨੂੰ ਤੂੰ ਚੇਤੇ ਆਉਂਦਾ ਉਹਦਾ ਕੇ ਕਾੜਿਆ, ਕੀ ਝੋਰਾ ਉਹਨੂੰ, ਕੋਈ ਝੋਰਾ ਨਹੀਂ ਉਹਨੂੰ, ਕਾਹਦਾ ਝੋਰਾ। ਇਹ ਕਰਤਾ ਪੁਰਖ ਜਿਹਦਾ ਤੂੰ ਮਿੱਤਰ ਹੈ, ਉਹਦੇ ਸਾਰਿਆਂ ਕੰਮਾਂ ਨੂੰ ਤੂੰ ਸਵਾਰਿਆ। ਜਿਸ ਤੂੰ ਆਵ ਹੈ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵ ਹੈ ਚਿੱਤ ਬਹੁਤਾ ਤਿਸ ਧਨ। ਜਿਹਨੂੰ ਤੂੰ ਚੇਤੇ ਆਉਂਦਾ ਉਹੀ ਜਨ ਪ੍ਰਮਾਣ ਨੀਕ ਹੈ, ਜਿਹਨੂੰ ਤੂੰ ਯਾਦ ਆਉਂਦਾ ਉਹਦੇ ਪ੍ਰਤੱਖ ਘਰ ਵਿੱਚ ਬਹੁਤ ਧਨ ਹੁੰਦਾ, ਪੈਸਾ ਹੁੰਦਾ। ਇਹ ਇੱਕ ਤਰੀਕਾ ਸਮਝ ਲਓ, ਜੇ ਰੱਬ ਨਾਲ ਚਿੱਤ ਜੁੜ ਜੇ, ਇੱਕ ਮੁੰਡਾ ਕੀ ਭਾਵੇਂ 10 ਲੈ ਲਓ, ਜੇ ਰੱਬ ਨਾਲ ਚਿੱਤ ਜੁੜ ਜੇ, ਇੱਕ ਰੁਪਈਆ ਕੀ ਭਾਵੇਂ ਕਰੋੜਾਂ ਲੈ ਲਓ, ਰੱਬ ਨਾਲ ਚਿੱਤ ਜੁੜ ਜੇ ਸਾਰਾ ਬ੍ਰਹਿਮੰਡ ਹੀ ਤੇਰਾ, ਰੱਬ ਨਾਲ ਚਿੱਤ ਜੁੜ ਜੇ ਫਿਰ ਜੋ ਤੁਹਾਡਾ ਜੀ ਕਰਦਾ ਉਹ ਤੋਂ ਲੈ ਲਓ, ਆਹ ਦੇ ਆਹ ਦੇ, ਫਿਰ ਉਹ ਆਪੇ ਡਿੱਗੀ ਤੁਰਿਆ ਆਉਂਦਾ। ਜਦ ਚਿੱਤ ਜੁੜਿਆ ਹੋਇਆ ਪਦਾਰਥ ਵਿੱਚ, ਫਿਰ ਰੱਬ ਨਹੀਂ ਆਉਂਦਾ ਅਤੇ ਨਾ ਪਦਾਰਥ ਮਿਲਦਾ। ਇਸ ਕਰਕੇ ਪਦਾਰਥ ਵਿੱਚ ਚਿੱਤ ਜੋੜਨ ਦੀ ਬਜਾਏ ਵਾਹਿਗੁਰੂ ਵਿੱਚ ਇੰਨੀ ਟਿਕਟਿਕੀ ਲਾਓ, ਇੰਨਾ ਚਿੱਤ ਜੋੜੋ ਕਿ ਵਾਹਿਗੁਰੂ ਆਪ ਆ ਕੇ ਖੜ ਜਾਵੇ, ਬੋਲੇ ਵੀ ਦੱਸ ਕੀ ਚਾਹੀਦਾ ਤੈਨੂੰ। ਅੰਤਹਿ ਕਰਨ ਰੂਪੀ ਘਰ ਵਿੱਚ ਨਾਮ ਧਨ ਵੀ ਬਹੁਤ ਹੋ ਜਾਂਦਾ ਫਿਰ। ਜਿਸ ਤੂੰ ਆਵ ਹੈ ਚਿੱਤ ਸੋ ਵੜ ਪਰਵਾਰਿਆ, ਜਿਸ ਤੂੰ ਆਵ ਹੈ ਚਿੱਤ ਤਿੰਨ ਕੁੱਲ ਉਧਾਰਿਆ। ਜਿਹਨੂੰ ਤੂੰ ਚੇਤੇ ਆਉਂਦਾ ਉਹ ਵੱਡੇ ਪਰਿਵਾਰ ਵਾਲਾ ਹੁੰਦਾ, ਕਹਿੰਦੇ ਹਨ ਜਿਹਦੇ ਚੇਤੇ ਆਉਂਦਾ ਉਹਦਾ ਪਰਿਵਾਰ ਹੋ ਜਾਂਦਾ। ਮਾਈ ਸੁਲੱਖਣੀ ਨੂੰ 7 ਪੁੱਤ ਦੇਤੇ ਸੀ, ਉਦੋਂ ਚਿੱਤ ਹਟਾ ਕੇ ਸਿਰਫ ਪਰਮੇਸ਼ਰ 'ਤੇ ਜੋੜੋ। ਜਦੋਂ ਆਪਾਂ ਚਿੱਤ ਜੋੜਦੇ ਹਾਂ, ਹਾਏ ਕਾਕਾ ਨਹੀਂ ਆਇਆ, ਕਾਕੇ ਨੇ ਕੀ ਦੇਣਾ, ਜੇ ਕਾਕਾ ਵਿਗੜ ਗਿਆ ਫਿਰ ਕਾਕਾ ਤਾਂ ਦੁਖੀ ਕਰੂਗਾ, ਕਾਕਾ ਵੀ ਦੁੱਖ ਰੂਪ ਹੈ, ਘਰ ਵੀ ਦੁੱਖ ਰੂਪ ਹੈ, ਪੈਸੇ ਵੀ ਦੁੱਖ ਰੂਪ ਹੈ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਕਹਿ ਤਾਂ ਆਏ ਨੇ ਮਹਾਰਾਜ ਕਹਿੰਦੇ ਨੇ ਜਿਹਨੂੰ ਚੇਤੇ ਆਉਣਾ ਫਿਰ ਉਹਨੇ ਆਪਣੀਆਂ ਸਭ ਕੁਲਾਂ ਨੂੰ ਉਤਾਰ ਦਿਆ। ਕੁਲਾਂ ਤਾਂ ਹੋਣਗੀਆਂ ਜੇ ਕਾਕਾ ਪੈਦਾ ਹੋਊਗਾ, ਕਾਕਾ ਤਾਂ ਆਊਗਾ ਜੇ ਪਰਮਾਤਮਾ ਨਾਲ ਚਿੱਤ ਜੋੜੇਗਾ। ਇਸ ਕਰਕੇ ਉਹ ਇੱਕੋ ਜਗ੍ਹਾ ਦੇ ਉੱਤੇ ਨਹੀਂ ਫਸ ਜਾਈਦਾ ਹੁੰਦਾ ਵੀ ਮੈਨੂੰ ਤਾਂ ਆਹ ਲਓ, ਉੱਥੇ ਹੀ ਖੜ ਗਿਆ ਵਾ ਨਿਆਣਿਆਂ ਨੂੰ ਅੜ ਕੇ। ਮਹਾਰਾਜ ਕਹਿੰਦੇ ਉੱਥੇ ਹੀ ਨਾ ਅੜ ਜਾਓ, ਪਰਮਾਤਮਾ ਵੱਲ ਚਿੱਤ ਲਾਓ ਆਪਣਾ। ਸਲੋਕ ਮਹੱਲਾ ਪੰਜਵਾ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਸੋ ਇਸ ਪ੍ਰਕਾਰ ਇੱਕ ਬੰਦਾ ਚੱਲ ਕੇ ਵੈਸ਼ਨਵ ਮੱਤ ਦਾ ਲੋਭ ਦੇ ਵੱਸ ਪੈ ਕੇ ਧਾਰਨਾ ਤੋਂ ਬਿਨਾਂ ਪਖੰਡ ਸਹਿਤ ਕਥਾ ਕਰਦਾ ਸੀ ਉਹ। ਸੋ ਉਸ ਵਕਤ ਸਿੱਖਾਂ ਦੇ ਸਾਹਮਣੇ ਤੇ ਗੁਰੂ ਸਾਹਿਬ ਜੀ ਸਾਹਮਣੇ ਗੁਰੂ ਘਰ ਦੀ ਵਡਿਆਈ ਕਰਦਾ, ਪਿੱਛੋਂ ਨਿੰਦਾ ਕਰੀ ਜਾਇਆ ਕਰੇ। ਇਹੋ ਜਿਹੇ ਹੁਣ ਵੀ ਫਿਰਦੇ ਨੇ? ਜੇ ਤਾਂ ਸਿੱਖਾਂ ਦੀ ਸਟੇਜ 'ਤੇ ਜਾਣਾ ਗੁਰੂ ਘਰਾਂ 'ਚ, ਫਿਰ ਤਾਂ ਉੱਥੇ ਵਡਿਆਈ ਕਰੀ ਜਾਣੀ ਗੁਰੂਆਂ ਦੀ ਬਾਣੀ ਦੀ, ਅਤੇ ਜਦੋਂ ਆ ਗਏ ਆਪਣੇ ਆਸਣ 'ਤੇ ਇੱਧਰ ਉੱਧਰ, ਉਦੋਂ ਜਾ ਕੇ ਉੱਥੇ ਨਿੰਦਾ ਕਰਨੀ ਗੁਰੂ ਘਰਾਂ ਦੀ, ਸਿੱਖਾਂ ਦੀ ਵਿੱਚੇ ਗੁਰੂ ਦੀ। ਜਿਹੜੇ ਸਿਫਤ ਕਰਦੇ ਉਹ ਪੈਸੇ ਨੂੰ ਕਰਦੇ ਹੁੰਦੇ ਨੇ। ਪਹਿਲਾਂ ਤਾਂ ਅਗਲੇ ਨੂੰ ਗੁਰੂ ਘਰ ਦੀਆਂ ਗੱਲਾਂ ਸੁਣਾ ਕੇ ਮੰਗਰ ਲਾ ਲੈਣਾ, ਫਿਰ ਆਪਣੇ ਮੰਗਰ ਲਾ ਕੇ ਜਾ ਕੇ ਆਪਣੇ ਧਰਮ ਦੀ ਮਹਿਮਾ ਕਰਨੀ, ਦੂਜੇ ਨੂੰ ਥੱਲੇ ਸਿੱਟੀ ਜਾਣਾ ਵੀ ਤੁਸੀਂ ਜਿੱਥੇ ਲੱਗੇ ਹੋਏ ਇਹ ਧਰਮ ਨਹੀਂ ਵਧੀਆ, ਸਾਡਾ ਵਧੀਆ। ਸੋ ਜਿਸ ਵੇਲੇ ਉਹਦਾ ਪਖੰਡ ਖੁੱਲ੍ਹ ਗਿਆ ਤਾਂ ਗੁਰੂ ਸਾਹਿਬ ਦੇ ਦਰਬਾਰ 'ਚੋਂ ਨਿਕਲ ਗਿਆ। ਇਸ ਤਰ੍ਹਾਂ ਦੇ ਭੈੜੇ ਮਨੁੱਖਾਂ ਤੋਂ ਬਚਣ ਵਾਸਤੇ ਮਹਾਰਾਜ ਨੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ, ਦੇਖੋ ਇਹੋ ਜਿਹੇ ਪਖੰਡੀ ਬੰਦਿਆਂ ਮਗਰ ਨਾ ਲੱਗਿਆ ਕਰੋ। ਜਿਹੜਾ ਗੁਰੂ ਘਰ 'ਚ ਬਹਿ ਕੇ ਤਾਂ ਗੁਰੂ ਦੀ ਸਿਫਤ ਕਰੇ ਅਤੇ ਬਾਹਰ ਜਾ ਕੇ ਗੁਰੂ ਦੀ ਨਿੰਦਿਆ ਕਰੇ, ਇਹਨਾਂ ਤੋਂ ਬਚ ਕੇ ਰਹੋ। ਇਹ ਹੁਣ ਵੀ ਤੁਰੇ ਫਿਰਦੇ ਨੇ, ਬਹੁਤ ਚੋਲੇ ਪਾਏ ਉਹੋ ਜਿਹੇ ਹੀ, ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਇਹ ਪਛਾਣਨੇ ਪੈਂਦੇ ਨੇ ਕੌਣ ਕਿੱਦਾਂ ਦਾ ਬੰਦਾ। ਹੋਰ ਕਈ ਧਰਮਾਂ ਦੇ ਬੰਦੇ ਵੀ ਇੱਧਰ ਨੂੰ ਤੁਰੇ ਹੁੰਦੇ, ਸਿੱਖਾਂ ਦੀਆਂ ਸਟੇਜਾਂ 'ਤੇ ਬਹਿ ਕੇ ਸਿੱਖਾਂ ਦੀ ਉਪਮਾ ਕਰਨੀ, ਆਹ ਵੈਸ਼ਨਵ ਪੰਡਿਤ ਸੀ ਇਹ, ਬਾਅਦ ਵਿੱਚ ਇਹ ਨਿੰਦਾ ਕਰਨੀ ਸਿੱਖੀ ਵੱਲੋਂ ਸਿੱਖਾਂ ਨੂੰ ਤੋੜਨਾ, ਇਹ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੁੰਦਾ। ਧਿਆਨ ਦਿਓ, ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਗਿਆਨ ਵੈਰਾਗ ਰੂਪੀ ਅੱਖਾਂ ਪਰਮਾਰਥ ਗਿਆਤ ਤੋਂ ਰਹਿਤ ਹੋਣ ਕਰਕੇ ਅੰਦਰੋਂ ਅੰਨਾ, ਅਤੇ ਸ਼ਾਸਤਰ ਗਿਆਨ ਰੂਪ ਨੇਤਰਾਂ ਤੋਂ ਹੀਣ ਹੋਣ ਕਰਕੇ, ਵਿਹਾਰਕ ਗਿਆਤ ਤੋਂ ਰਹਿਤ ਹੋਣ ਕਰਕੇ ਬਾਹਰੋਂ ਵੀ ਅੰਨਾ, ਅਤੇ ਕੂੜੀ ਕੂੜੀ ਝੂਠੀਆਂ ਝੂਠੀਆਂ ਗੱਲਾਂ ਗਾਉਂਦਾ। ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤ ਆਵੈ। ਦੇਹ ਨੂੰ ਚੰਗੀ ਤਰ੍ਹਾਂ ਧੋ ਕੇ ਮੱਥੇ 'ਤੇ ਚੱਕਰ ਭਾਵ ਤਿਲਕ ਬਣਾਉਂਦਾ, ਗਣੇਸ਼ ਚੱਕਰ ਪੂਰਦਾ, ਪਰ ਮਨ ਕਰਕੇ ਮਾਇਆ ਦੇ ਇਕੱਤਰ ਕਰਨੇ ਨੂੰ ਬਹੁਤ ਦੌੜਦਾ, ਜਿਹੜਾ ਮਾਇਆ ਇਕੱਠੀ ਕਰਦਾ। ਸੋ ਇਸ ਵਕਤ ਕਈ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ, ਅੰਦਰ ਮੈਲ ਨਾ ਉਤਰੈ ਹਉਮੈ, ਫਿਰ ਫਿਰ ਆਵੈ ਜਾਵੈ। ਉਹਦੇ ਅੰਦਰੋਂ ਹਉਮੈ ਦੀ ਮੈਲ ਲੱਗੀ ਹੋਈ ਉਤਰਦੀ ਨਹੀਂ, ਇਸੇ ਕਰਕੇ ਵਾਰ ਵਾਰ 84 ਲੱਖ ਜੂਨ 'ਚ ਆਉਂਦਾ ਜਾਂਦਾ। ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖ ਹੋਂ ਹਰ ਹਰ ਕਹਾਵੈ। ਮੋਹ ਤੇ ਵਿਦਿਆ ਰੂਪ ਨੀਂਦ ਵਿੱਚ ਵਿਆਪਿਆ ਹੋਇਆ, ਤੇ ਕਾਮ ਹੁੰਦਾ ਕਾਮਨਾ ਕਰਕੇ, ਕਾਮ ਹੁੰਦਾ ਕਾਮਦੇਵ ਕਰਕੇ, ਸੰਤਾਪਿਆ ਦੁਖੀ ਹੈ, ਤੇ ਮੂੰਹ ਦੇ ਵਿੱਚੋਂ ਹਰ ਹਰ ਨਾਮ ਕਹਿਣੇ ਚਾਹੁੰਦਾ, ਦੂਜੇ ਨੂੰ ਵੀ ਕਹਿੰਦਾ ਜਪੋ ਹਰੀ। ਪਰ ਇਸ਼ਾਰੇ ਉਲਟ ਬਣਾਏ ਹੋਏ ਨੇ ਕਿ ਧਨ ਹਰ ਲਿਆਓ, ਧਨ ਹਰ ਲਿਆਓ, ਨਾਰਾਇਣ ਨਰ ਆਇਓ, ਦਾਮੋਦਰ ਦਾ ਮੰਗ, ਬਿੰਦਰਾ ਬਨ ਲੈ ਜਾਇਓ, ਮਾਰੋ ਜਾਏ ਨਿਸੰਗ। ਵੈਸ਼ਨੋ ਨਾਮ ਕਰਮ ਹੋ ਜੁਗਤਾ, ਤੁਹ ਕੁੱਟੇ ਕਿਆ ਫਲ ਪਾਵੈ। ਨਾ ਆਪਣਾ ਵੈਸ਼ਨਵ ਧਰਾਇਆ ਹੋਇਆ ਤੇ ਹੰਗਤਾ ਵਾਲੇ ਕਰਮਾਂ ਵਿੱਚ ਜੁੜਿਆ ਹੋਇਆ, ਤੇ ਤੋਹਾਂ ਨੂੰ ਕੁੱਟ ਕੇ ਕੀ ਫਲ ਮਿਲੇਗਾ? ਖਾਲੀ ਜਿਹੜੀ ਫੱਕ ਹੁੰਦੀ ਚੌਲਾਂ ਦੀ। ਇਸੇ ਤਰ੍ਹਾਂ ਸ਼ਕਾਮ ਕਰਮਾਂ ਦੇ ਕਰਨ ਨਾਲ ਭਲਾ ਕੀ ਪਾਏਗਾ? ਹੰਗਤਾ ਦੇ ਸਹਿਤ ਕਰਮ ਕਰਨ ਨਾਲ ਕੀ ਗਿਆਨ ਫਲ ਨੂੰ ਪਾਏਗਾ? ਨਹੀਂ ਪਾਏਗਾ। ਜਿਵੇਂ ਇੱਕ ਵਾਰ ਬਰਨਾਲੇ ਗਿਆ, ਪਟਿਆਲੇ ਕੋਲ ਪੈਂਦਾ ਬਰਨਾਲਾ ਇੱਧਰ ਸੰਗਰੂਰ ਜ਼ਿਲ੍ਹੇ 'ਚ, ਉੱਥੇ ਬਰਨਾਲੇ ਉਹਨਾਂ ਨੇ 7 ਲੱਖ ਰੁਪਈਆ ਦੇ ਕੇ ਇੱਕ ਮੰਗਾਇਆ, ਅਖੇ ਇਹ 7 ਦਿਨ ਲਾਊਗਾ ਇੱਥੇ, ਪੰਡਾਲ ਲੱਗਿਆ ਬੜਾ ਵੱਡਾ। ਉਹ ਅੰਦਰ ਸਵਾਮੀ ਜੀ ਬੈਠੇ ਕਥਾ ਕਰਨ, ਉਹ ਬਾਹਰ ਜਿਹੜੇ ਬੁਲਾ ਕੇ ਲਿਆਏ ਸੀ, ਕਹਿੰਦੇ ਮਾਰਦਾ ਗੱਲਾਂ, ਮਾਇਆ ਨਹੀਂ ਲੈਣੀ, ਐਂ ਨਹੀਂ ਕਰਨਾ ਮਾਇਆ, ਕਹਿੰਦੇ 7 ਲੱਖ ਰੁਪਈਆ ਲਿਆਏ ਨੇ। ਉਹ ਬਾਹਰ ਖੜ੍ਹੇ ਉਹਦੀ ਨਿੰਦਿਆ ਕਰੀਆਂ, ਉਹੀ ਬੁਲਾ ਕੇ ਲਿਆਏ। ਨਾਲੇ ਅਸੀਂ ਕਿਹਾ ਵੀ ਫਿਰ ਨਾਲੇ ਬੁਲਾ ਕੇ ਲਿਆਏ ਹੋ? ਕਹਿੰਦੇ ਉਹ ਤਾਂ ਚਲੋ ਇਹ ਨਾਲ ਟੌਰ ਵੀ ਬਣਦਾ ਹੈ, ਤਾਂ ਕਿ ਫਲਾਨੇ ਨੇ ਸਤਸੰਗ ਕਰਾਇਆ ਸੀ, ਉਹ ਆਪਦੇ ਟੌਰ ਨੂੰ ਰੋਈ ਜਾਣ। ਇਸ ਕਰਕੇ ਇਹ ਕਿ ਪੈਸੇ ਮੰਗਣ ਵਾਲੇ ਜੇ ਮੰਗਦੇ ਫਿਰ ਪਤਾ ਲੱਗਦਾ ਵੀ ਇੰਨੇ ਲਊਂ ਇੱਕ ਦੀਵਾਨ ਦੇ। ਬਈ ਦੀਵਾਨ ਦੇ ਪੈਸੇ ਲਈਦੇ ਹੁੰਦੇ? ਹੰਸਾਂ ਵਿੱਚ ਬੈਠਾ ਬੱਗ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ। ਜਿਵੇਂ ਹੰਸਾਂ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣਦਾ, ਕਿਉਂਕਿ ਬਗਲਾ ਬੈਠਾ ਹੋਇਆ ਰੋਜ਼ ਮੱਛੀ ਦੇ ਫੜਨੇ ਨੂੰ ਤਾਰ ਲਾਵੈ, ਭਾਵ ਬਿਰਤੀ ਲਾਉਂਦਾ। ਇਵੇਂ ਤੱਤਵੇ ਤਾਂ ਮਹਾਤਮਾ ਦੀ ਸਭਾ ਵਿੱਚ ਬੈਠਾ ਹੋਇਆ ਪਖੰਡੀ ਬੰਦਾ ਹੰਸ ਤੋਂ ਭਾਵ ਮਹਾਤਮਾ ਨਹੀਂ ਬਣ ਸਕਦਾ, ਕਿਉਂਕਿ ਪਖੰਡੀ ਬੰਦਾ ਬੈਠਾ ਹੋਇਆ ਸਦਾ ਹੀ ਪਰਾਈ ਇਸਤਰੀ ਰੂਪ ਮੱਛੀ ਵਿੱਚ ਬਿਰਤੀ ਲਾਉਂਦਾ, ਪੈਸਿਆਂ 'ਚ ਬਿਰਤੀ ਲਾਉਂਦਾ, ਪਦਾਰਥਾਂ 'ਚ ਬਿਰਤੀ ਲਾਉਂਦਾ। ਜਾਂ ਹੰਸ ਸਭਾ ਵੀ ਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਜਾਂ ਤੱਤਵੇ ਤਾਂ ਮਹਾਤਮਾ ਰੂਪ ਹੰਸਾਂ ਦੀ ਸਭਾ ਵਿਚਾਰ ਕੇ ਦੇਖਣ ਤਾਂ ਪਖੰਡੀਆਂ ਬਗਲਿਆਂ ਨਾਲ ਜੋੜ ਕਦੇ ਨਹੀਂ ਆਉਂਦਾ। ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ, ਕਿਉਂਕਿ ਹੰਸਾਂ ਨੇ ਤੱਤਵੇ ਤੇ ਮਹਾਤਮਾ ਨੇ ਤਾਂ ਹੀਰਾ ਹੁੰਦਾ ਨਾਮ, ਮੋਤੀ ਹੁੰਦਾ ਮਨ ਦੀ ਸ਼ੁੱਧਤਾ, ਸ਼ੁਭ ਗੁਣਾਂ ਦੀ ਚੋਗ ਨੂੰ ਚੁਗਣਾ, ਤੇ ਬਗਲਾ ਪਖੰਡੀ ਪਰਾਈ ਇਸਤਰੀ ਰੂਪ ਡੱਡਾਂ ਨੂੰ ਲੱਭਣ ਜਾਂਦਾ। ਬਸ ਉੱਡਰਿਆ ਵੇ ਚਾਰਾ ਬਗਲਾ ਮਤ ਹੋਵੇ ਮੰਝ ਲਿਖਾਵੈ, ਅੰਤ ਨੂੰ ਵਿਚਾਰਾ ਬਗਲਾ ਪਖੰਡੀ ਉੱਡ ਪਿਆ ਤੇ ਮਤਾ ਮੰਝ ਮੇਰਾ ਇੱਥੇ ਲਿਖਾਵੈ, ਜਣਾਓ ਹੋ ਜੇ ਕਿਤੇ ਪਤਾ ਲੱਗ ਜੇ ਵੀ ਇਹ ਤਾਂ ਇਹੋ ਜਿਹੇ ਪੁੱਠੇ ਕੰਮਾਂ ਵਾਲਾ। ਪਰ ਮਹਾਰਾਜ ਇਹ ਲੱਗਦੇ ਕਿਉਂ ਨੇ? ਕਹਿੰਦੇ ਇਹ ਭਾਈ ਬ੍ਰਹਮ ਵਿੱਚ ਚੱਲਦੇ ਹੁਣ ਆਪਾਂ ਪਰਮਾਤਮਾ ਵਾਲੇ ਪਾਸੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸਤ ਪਿੱਛੈ ਜਾਂ ਹਰ ਏਵੈ ਭਾਵੈ। ਕਹਿੰਦੇ ਪਰਮੇਸ਼ੁਰ ਨੇ ਕਰਮਾਂ ਨੇ ਪਰਮੇਸ਼ੁਰ ਨੇ ਜਾਂ ਕਰਮਾਂ ਨੇ ਜਿੱਧਰ ਕੋਈ ਲਾਇਆ ਨਾ ਉਸੇ ਪਾਸੇ ਲੱਗਦਾ, ਤਾਂ ਦੋਸ਼ ਕਿਹਨੂੰ ਦੇਣਾ ਜਾਂ ਹਰੀ ਨੂੰ ਇਹ ਭਾਉਂਦਾ ਹੀ ਇਸ ਤਰ੍ਹਾਂ। ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੈ। ਗੁਰੂ ਰੂਪੀ ਮਾਨ ਸਰੋਵਰ ਸ਼ੁਭ ਗੁਣਾਂ ਰੂਪੀ ਰਤਨਾਂ ਕਰਕੇ ਭਰਪੂਰ ਹੈ, ਜਿਹਨੂੰ ਸਤਿਗੁਰ ਦੇਵ ਜੀ ਪ੍ਰਾਪਤ ਹੁੰਦੇ ਉਹੀ ਦੈਵੀ ਗੁਣਾਂ ਨੂੰ ਪਾਉਂਦਾ ਹੈ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮ ਆਵੈ। ਸਿੱਖਾਂ ਰੂਪੀ ਹੰਸ ਸਤਿਗੁਰਾਂ ਰੂਪੀ ਮਾਨ ਸਰੋਵਰ ਉੱਪਰ ਇਕੱਠੇ ਹੋਏ ਹਨ ਤੇ ਸਤਿਗੁਰਾਂ ਦੇ ਹੁਕਮ ਵਿੱਚ ਆਉਂਦੇ ਨੇ। ਸਤਿਗੁਰ ਦੇਵ ਜੀ ਵੀ ਜੋ ਵੀ ਕਹਿਹੋ ਭਾਵ ਕਹਿੰਦੇ ਹੈ ਉਹਨੂੰ ਗੁਰਸਿੱਖ ਕਮਾਉਂਦੇ ਹੈ। ਸਤਿਗੁਰ ਕਹਿ ਹੁਕਮ ਆਵੈ ਪਾਠ ਕਰਨਾ। ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚ ਰਹੇ ਤੋਟ ਨ ਆਵੈ। ਸਰਵਰ ਹੰਸ ਦੂਰ ਨਾ ਹੋਈ ਕਰਤੇ ਵੈ ਭਾਵੈ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ, ਗੁਰੂ ਰੂਪੀ ਮਾਨ ਸਰੋਵਰ ਰਤਨ ਭਾਵ ਵੈਰਾਗ, ਮਾਣਕ ਸਰਵਣ ਮੰਨਣ ਵਿਧਿਆਸਣ, ਲਾਲ ਹੁੰਦਾ ਪ੍ਰੇਮ, ਮਣੀ ਹੁੰਦੀ ਭਗਤੀ, ਜਵਾਹਰ ਹੁੰਦੇ ਗਿਆਨ ਇਤਿਆਦਿਕ ਪਦਾਰਥਾਂ ਕਰਕੇ ਭਰਪੂਰ ਹਨ। ਸੋ ਸਿੱਖਾਂ ਰੂਪੀ ਹੰਸ ਉਹਨਾਂ ਰਤਨਾਂ ਮਾਣਕਾਂ ਨੂੰ ਆਪ ਖਾਂਦੇ ਹੋਰਨਾਂ ਲਈ ਖਰਚਦੇ ਰਹਿੰਦੇ ਨੇ ਪਰ ਘਾਟਾ ਨਹੀਂ ਆਉਂਦਾ। ਸਿੱਖ ਰੂਪੀ ਹੰਸ ਗੁਰੂ ਰੂਪੀ ਮਾਨ ਸਰੋਵਰ ਤੋਂ ਦੂਰ ਨਹੀਂ ਹੁੰਦਾ, ਕਿਉਂਕਿ ਕਰਤੇ ਪੁਰਖ ਨੂੰ ਇਵੇਂ ਹੀ ਪਾਉਂਦਾ। ਜਨ ਨਾਨਕ ਜਿਸ ਕਹਿ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿ ਆਵੈ। ਆਪ ਤਰਿਆ ਕੁਟੰਬ ਸਭ ਤਾਰੇ, ਸਭ ਸ੍ਰੇਸ਼ਟ ਛਡਾਵੈ। ਮਹਾਰਾਜ ਕਥਨ ਕਰਦੇ, ਜਿਸ ਜੀਵ ਦੇ ਮੱਥੇ ਉੱਪਰ ਧੁਰੋਂ ਹੀ ਸ੍ਰੇਸ਼ਟ ਭਾਗਾਂ ਦਾ ਲੇਖ ਲਿਖਿਆ ਹੁੰਦਾ ਨਾ, ਜਿਸ ਸਿੱਖ ਦੇ ਮਸਤਕ ਤੇ, ਉਹੀ ਸਿੱਖ ਗੁਰੂ ਕੋਲ ਆਉਂਦਾ। ਜੋ ਸਿੱਖ ਗੁਰਾਂ ਪਾਸ ਆਇਆ ਉਹ ਆਪ ਤਰਿਆ ਤੇ ਕੁਟੰਬ ਦੇ ਸਾਰੇ ਜੀਵ ਤਾਰੇ ਨੇ ਤੇ ਸ੍ਰਿਸ਼ਟੀ ਵਿੱਚੋਂ ਸਭ ਅਧਿਕਾਰੀਆਂ ਨੂੰ 84 ਲੱਖ ਜੂਨ ਤੋਂ ਜਮਾਂ ਤੋਂ ਛਡਾਉਂਦੇ ਨੇ। ਮਹੱਲਾ ਪੰਜਵਾ। ਸੋ ਇਸ ਪ੍ਰਕਾਰ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦ ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਕਿਉਂਕਿ ਹੁਣ ਸਮਾਂ ਜਿਹੜਾ ਹੈ ਆਪਣਾ ਸਮਾਪਤ ਹੈ। ਇਹ ਮਹੱਲਾ ਪੰਜਵਾਂ ਅਗਲੇ ਸਮੇਂ ਦੇ ਵਿੱਚ ਫਿਰ ਵਿਚਾਰ ਕਰਾਂਗੇ। ਸ਼ਬਦ ਦੇ ਕਾਫ਼ੀ ਮਹਾਰਾਜ ਨੇ ਵੱਡੇ ਆਕਾਰ ਵਿੱਚ ਵਰਣਨ ਕੀਤਾ, ਅੱਗੇ ਪੌੜੀ ਵੀ ਆਉਣੀ ਹੈ। ਸੋ ਇਸ ਤਰ੍ਹਾਂ ਅਗਲੇ ਸਮੇਂ ਦੇ ਵਿੱਚ ਮਹੱਲਾ ਪੰਜਵਾਂ ਤੋਂ ਅੱਗੇ ਵਿਚਾਰ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ ਆਪਣੇ ਤੇ। ਵਾਹਿਗੁਰੂ 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 ਵਾਹਿ